پیار دے نال گلستان دے درشن کرنا آئے نے شردا نال پائی جتھے جتھے جگہ ملتی ہے شاید جتنے شاید شری گرو گرنتھ صاحب جی کی پوتر بانی تھی سرون کرو گے اتنے پرمکھ پیارے راگی سنگھا بھی اور پوتر رسنا تو آپ سنگت پوتر بانی نو ضرور سرپن کرو گے اس کر کے پرمکھ پیارے سات سنگت کے روپ میں چڑھ کے بیٹھے ہو اپنی گلوں کا تیار کرتے ہوئے ستگرو گرو گرنتھ صاحب جی جو دربار سجیا ہوا ان میں سنتار صاحب ستگرو جی کے سنتار کو مک رکھنے ہوئے گرو گرنتھ صاحب جی مہاراج کے سنتار کو مک رکھنے ہوئے جیسے جیسے بھی جگہ کسی نے بڑھتی ہے پائی تھوڑے سمے واسطے ستگرو جی کے پاون اتحاس کے وچار ستگرو جی کے پاون پتر سردار منتر جو بارہ مہانی آپ جی نے بانی سرپن کی ہے وہی وچار بھی آپ سنگت نے گرمکھ پیاریا دیا رسنا تو سرپن کرتی ہیں اس کر کے داس کی بےنتی ہے ساری سنگت بھائی شانتی کے نام ستگرو جی گرو گرنتھ صاحب جی مہاراج کے پوتر چرنوں میں متھا ٹیکیے کیونکہ آپ اپنے جیون کے بڑے ہوئے سلاسا سفلے تک واسطے اس استھان سے پہنچے اس استھان سے آ کے جیسے سواس سفلے ہوں نے اتنے جیون کے کچھ پل بھائی جڑے گرو والوں بخش ہوں نے انہوں سواسا کی قیمت یہاں استھان سے آ کے پی جاتی ہے جہے سواس منک کے سنسار میں سماجک کارجوں میں بتیت ہوئے بے آپ چلے جاتے ہیں وہی سواس ستگرو جی کے دربار میں آ کے انہوں کی قیمت بھائی سنسار میں ساری کارجوں قیمت سواساں کی بند ملتی تو اس کر کے گرو پیارے اج وساخ کا پوتر مہینہ ایک سکھ دھرم کے بچ نہیں ایک ہندو دھرم بھی یہ تقریبا مہینہ منایا جاتا ہے تو یہ پوتر تائی صاحب سنگھ گرو گوبند سنگھ صاحب جی مہاراج نے ہولے محلے دیا جب سنگت صاحب گرو گوبند سنگھ صاحب جی کے پوتر استھان آنندپور صاحب کی نگری سے ستگرو جی کے چرنوں میں حاضر ہوئی کہ اس پوتر ہولے محلے کے تہوار سے ستگرو جی نے سب سنگتوں کو سدا دے دیتا سی بھائی اپنی بساکھی کے گرم سے بدھ چڑھ کے سنگت نے گرو کی نگری آنندپور صاحب کی نگری سے پہنچنا تو بہت ساریا سنگت بساکھی کے پوتر دہاڑے سے تقریباً 80,000 کا کٹ اس ویلے پاوے بہت ودیا سادھن گڈیا بسان کے موٹر کے سادھن نہیں سن پر پھر بھی ستگرو جی کی بخش انہوں شردھالو سے جڑے گرمکھ پیارے گرو کی شردا منت رکھتے سن گرو کے پیار وجوہ آنندپور صاحب کی دھرتی سے اس ویلے 80,000 کا کٹ دسیا سنگت نے بساکھی کے تہوار سے ستگرو گرو گوبند سنگھ صاحب جی نے اپنا باغ دربار سجایا ہوا جہی سکھی گرو نانک پاتشاہ جی کو شروع کی گئی سی جس سکھ کی بنیاد گرو نانک پاتشاہ جی نے نہیں رکھنی سی اس کو سمپورن تائی کرنے کا سماں 1468 عیسوی کے ستگرو نانک دیو مہاراج کا جنم ہوا یہ تقریباً 1699 عیسوی بساکھی سے وہ سکھی کو سمپورن کرنے کا سماں ستگرو جی کا لگا کہ سکھ کے بچ کی گن ہونے چاہیے ہیں جڑا گرو نانک کا سکھ ہے وہ اندر کس طرح کے گن ستگرو والوں بھرے جان گے یا کس طرح کے گن گرو نے جو گربانی نے دسے نے وہ سکھ کے اندر کس طرح سمائے جا سکتے ہیں ستگرو گرو نانک دیو مہاراج نے جڑے عام طور سے بھلے ہوئے لوگ سن جنہوں نے گربانی پڑھدیا یا جب تک کرتے ہوئے بہت سارے نیتی منی متسب کے آ کے گرو کی لائن کو دوسری لائن چلے جا رہے سن ستگرو نانک دیو مہاراج نے انہوں سارے سیدھا مارگ دستا ہے کوئی ہندو دھرم کا متر نہیں کوئی سکھ دھرم کا متر نہیں جڑا بھی کسی مت کا سادھو سی وہ سادھو ਗੁਰੂ ਸਾਹਿਬ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਸਮਾਧ ਬਖਸ਼ੀ ਅਤੇ ਪਰਮੇਸ਼ਰ ਦੇ ਮਿਲਣ ਦਾ ਮਾਰਗ ਦੱਸਿਆ ਹੈ। ਜਿਹੜੇ ਬਲੀ ਧੰਧਾਰੀ ਬਣ ਕੇ ਹੰਕਾਰੀ ਪੁਰਸ਼ ਸਨ, ਭਾਵੇਂ ਜਪ ਦਾ ਉਦਾਹਰਣ ਸੀ ਪਰ ਫਿਰ ਵੀ ਮੁਤਸਬ ਕਰ, ਜਿਹੜਾ ਮੁਤਸਬ ਸੀਗਾ ਹਿੰਦੂ ਹੈ, ਧਰਮ ਹੈ, ਧਰਮ ਦਾ ਧਰਮਾਂ ਦੇ ਪਿੰਦਰੇ ਜਿਸ ਤਰ੍ਹਾਂ ਹੁਣ ਧਰਮਾਂ ਦੀ ਲੜਾਈ ਹੋ ਰਹੀ ਹੈ, ਇਸ ਤਰ੍ਹਾਂ ਉਸ ਵੇਲੇ ਵੀ ਬਹੁਤ ਸਾਰੇ ਮੁਤਸਮੀ ਵੀਰ ਫਕੀਰ ਜਿਹੜੇ ਸਨ ਉਨ੍ਹਾਂ ਦੇ ਅੰਦਰ ਧਰਮਾਂ ਦਾ ਵਿਤਕਰਾ ਸੀ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਬਲੀ ਧੰਧਾਰੀ ਕਰ ਗਿਆ, ਇਸ ਕਰਕੇ ਸਮਤ ਬਖਸ਼ੀ ਪਾਈ ਕਿ ਰੱਬ ਦਾ ਸਿਮਰਨ ਕਰਨਾ ਹੈ, ਰੱਬ ਦੀ ਬੰਦਗੀ ਕਰਨੀ ਹੈ, ਤੇ ਰੱਬ ਦੀ ਬੰਦਗੀ ਕਰਦਿਆਂ ਹੋਇਆਂ ਇਹ ਗੁਰੂ ਨੇ ਸਭ ਜਨ ਪੁੱਜਿਆ ਕੌਣ ਭਲੇ ਮੁਕਤ ਦੇ। ਸੰਸਾਰ ਵਿਚ ਕੁਝ ਕੋਈ ਮਾੜਾ ਨਹੀਂ ਹੈ, ਧਰਮ ਕੋਈ ਵੀ ਹੋਵੇ, ਜਿਸ ਧਰਮ ਦੇ ਉੱਤੇ ਕੋਈ ਕੁਝ ਚੱਲਦਾ ਹੈ ਉਹ ਧਰਮ ਨੂੰ ਕਾਨੂੰਨ ਦੇ ਅਨੁਸਾਰ ਉਹਦੇ ਜਿਹੜੇ ਕਾਨੂੰਨ ਨੇ ਉਹਨਾਂ ਕਾਨੂੰਨਾਂ ਦੇ ਨਿਯਮਾਂ ਤੇ ਮਨੁੱਖ ਚੱਲੇ ਤਾਂ ਉਹ ਧਰਮ ਨੂੰ ਦਰ ਧਰਮ ਵਿਚ ਪ੍ਰਵਾਨ ਹੋ ਜਾਂਦਾ। ਇਸ ਕਰਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਬਹੁਤ ਸਾਰੇ ਜਿਹੜੇ ਅਮੀਰ ਫਕੀਰ ਸਨ ਜਾਂ ਬੜੇ ਬੜੇ ਰਾਜੇ ਮਹਾਰਾਜੇ ਸਨ ਜਿਹੜੇ ਧਰਮ ਦੀ ਗੱਲ ਨੂੰ ਜਾਣਦੇ ਨਹੀਂ ਸਨ, ਉਸ ਧਰਮ ਨੂੰ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਸ਼ੁਰੂਆਤ ਕੀਤੀ। ਉਸ ਦੂਸਰੇ ਗੁਰੂ ਅੰਗਦ ਦੇਵ ਮਹਾਰਾਜ ਨੇ ਫਿਰ ਇਸ ਗੱਲ ਤੇ ਨਿਰਣਾ ਲਿਆਂਦਾ ਕਿ ਭਾਈ ਜਿਹੜਾ ਸਿੱਖ ਗੁਰੂ ਦੇ ਹੁਕਮ ਅਨੁਸਾਰ ਚੱਲੇ, ਇਹ ਨਹੀਂ ਵੀ ਗੁਰੂ ਦੇ ਚਰਨਾਂ ਵਿਚ ਵੀ ਰਹਿੰਦਾ ਹੋਵੇ, ਗੁਰੂ ਦਾ ਵਚਨ ਵੀ ਨਾ ਮੰਨੇ, ਉਹ ਸਿੱਖ ਪ੍ਰਵਾਨ ਨਹੀਂ ਹੋ ਸਕਦਾ। ਜਿਹੜਾ ਸਿੱਖ ਗੁਰੂ ਦੇ ਹੁਕਮ ਨੂੰ ਮੱਥੇ ਤੇ ਮੰਨ ਲਵੇ, ਗੁਰੂ ਦੇ ਵਚਨ ਨੂੰ ਪੱਕਾ ਕਰਕੇ ਪ੍ਰਵਾਨ ਕਰ ਲਵੇ, ਭਾਈ ਉਹ ਸਿੱਖ ਚੱਲਣਾ ਕਰੇ, ਸਤਿਗੁਰੂ ਜੀ ਕਹਿੰਦੇ ਉਹ ਸਿੱਖ ਗੁਰੂ ਦੇ ਦਰ ਤੇ ਪ੍ਰਵਾਨ ਹੁੰਦਾ। ਪਹਿ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਜਿੱਤ ਲਾਇਆ। ਸਰੀਰ ਦਾ ਪ੍ਰਵਾਨ ਹੋ ਜਾਣਾ ਹੁਣ ਗੱਲ ਕਿਸੇ ਮਹਾਂਪੁਰਖ ਦੀ ਸੰਗਤ ਹੋ ਜਾਣੀ ਹੋਰ ਗੱਲ, ਪ੍ਰਵਾਨ ਕਰਾ ਦੇਣਾ ਇਹ ਬਿਰਲੇ ਬਿਰਲੇ ਮਹਾਂਪੁਰਸ਼ਾਂ ਦੇ ਹਿੱਸੇ ਵਿਚ ਗੱਲ ਆਉਂਦੀ ਹੈ। ਜਿਹੜੇ ਦਰਗਾਹ ਦੇ ਵਿਚ ਪ੍ਰਵਾਨ ਹੋਏ ਮਹਾਂਪੁਰਸ਼ ਹੁੰਦੇ ਨੇ ਉਹ ਸੰਸਾਰ ਦੇ ਜੀਵਾਂ ਨੂੰ ਪ੍ਰਵਾਨ ਕਰਾਉਣ ਦੇ ਸਬੱਬ। ਇਸ ਕਰਕੇ ਜਿਹੜਾ ਦੂਜਾ ਪੁਰਖਾਂ ਦਾ ਬਚਨ ਮੰਨੇਗਾ, ਸਤਿਗੁਰੂ ਗੁਰੂ ਨਾਨਕ ਗੁਰੂ ਅੰਗਦ ਦੇਵ ਮਹਾਰਾਜ ਨੇ ਇਹ ਰੰਗ ਸਿੱਖ ਦੇ ਵਿਚ ਭਰਿਆ ਕਿ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਦਾ ਮਹਿਲ ਪਾਏ, ਜੇ ਹੁਕਮ ਮੰਨਿਆ ਗੁਰੂ ਦਾ ਪ੍ਰਵਾਨ ਹੋ ਜਾਵੇ ਤਾਂ ਖਸਮ ਦੇ ਮਹਿਲ ਨੂੰ ਜਿਹੜਾ ਸਿੱਖ ਹੈ ਉਹ ਪ੍ਰਾਪਤੀ ਕਰ ਸਕਦਾ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਨੇ ਇੱਕ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਰੱਖੀ ਹੈ ਕਿ ਜੇ ਸਿੱਖ ਦੇ ਅੰਦਰ ਹੁਕਮ ਮੰਨਣ ਦੀ ਸਮਰੱਥਾ ਨਹੀਂ ਹੈ, ਉਹ ਭਾਈ ਹੁਕਮ ਨਹੀਂ ਮੰਨ ਸਕਦਾ, ਉਹ ਹੁਕਮ ਗੁਰੂ ਦੇ ਉੱਤੇ ਨਹੀਂ ਚੱਲ ਸਕਦਾ, ਉਹ ਸਿੱਖ ਫਿਰ ਗੁਰੂ ਦੀ ਸੇਵਾ ਕਰੇ ਤੇ ਸੇਵਾ ਕਰਕੇ ਸਿੱਖ ਪ੍ਰਵਾਨ ਹੋ ਸਕਦਾ। ਸਤਿਗੁਰੂ ਗੁਰਬਾਣੀ ਵਿਚ ਲਿਖਦੇ ਧੰਨ ਸੇਵਾ ਸੇਵਕ ਪ੍ਰਵਾਨ ਅੰਤਰਗਾਮੀ ਪੁਰਖ ਪ੍ਰਧਾਨ। ਜੇ ਸਿੱਖ ਨੂੰ ਭਾਈ ਸੁੱਖਾਂ ਦੀ ਲੋੜ ਹੈ, ਹੱਥ ਪੱਧ ਤੇ ਸੁੱਖਾਂ ਦੀ ਜ਼ਰੂਰਤ ਹੈ, ਸਤਿਗੁਰੂ ਅਮਰਦਾਸ ਮਹਾਰਾਜ ਨੇ ਇੱਕ ਰੰਗ ਐਸਾ ਸਿੱਖ ਦੇ ਵਿਚ ਭਰਿਆ ਕਿ ਜਿਹੜਾ ਸਿੱਖ ਗੁਰੂ ਦਾ ਹੁਕਮ ਨਹੀਂ ਮੰਨ ਸਕਦਾ, ਉਹਦੇ ਅੰਦਰ ਸਮਰੱਥਾ ਨਹੀਂ, ਉਹ ਗੁਰੂ ਘਰ ਵਿਚ ਆਪਣੇ ਹੋਮੇ ਨੂੰ ਤਿਆਗ ਦੇ, ਗੁਰੂ ਘਰ ਦੀ ਸੇਵਾ ਕਰੇ, ਗੁਰੂ ਘਰ ਦੇ ਭਾਂਡੇ ਮਾਂਜੇ, ਗੁਰੂ ਘਰ ਵਿਚ ਪੱਖਾ ਫੇਰਨਾ ਜਾਂ ਪਾਣੀ ਢੋਣਾ, ਗੁਰੂ ਘਰ ਦੇ ਵਿਚ ਭਾਈ ਗੁਰੂ ਗੁਜ਼ਾਰਿਓ ਮੈਂ ਹਰ ਜਨ ਕੇ ਭੇਟਾਂ ਕੇਸ ਕਵਾਵਾਂ ਜਾਂ ਚੱਕੀ ਫੇਰਨੀ, ਇਹ ਸੇਵਾ ਨਿਮਰਤਾ ਨੂੰ ਲਿਆਉਂਦੀਆਂ ਨੇ। ਗੁਰੂ ਅਮਰਦਾਸ ਮਹਾਰਾਜ ਨੇ ਇਸ ਗੱਲ ਨੂੰ ਸਿੱਖ ਦੇ ਅੰਦਰ ਪੂਰੀ ਤਰ੍ਹਾਂ ਪ੍ਰਵਾਨ ਕਰ ਦਿੱਤਾ। ਜਿਹੜਾ ਸਿੱਖ ਗੁਰੂ ਦਾ ਵਚਨ ਮੰਨਣ ਦੇ ਸਮਰੱਥ ਨਹੀਂ ਉਹ ਸਿੱਖ ਗੁਰੂ ਦੀ ਸੇਵਾ ਕਰੇ, ਸੇਵਾ ਕਰਕੇ ਗੁਰੂ ਦੀ ਸਿੱਖ ਪ੍ਰਵਾਨ ਹੋ ਸਕਦਾ। ਤਾਂ ਸਤਿਗੁਰੂ ਜੀ ਬਾਣੀ ਵਿਚ ਸਿੱਖ ਦੇ ਭਾਈ ਜਿਹੜੇ ਗੁਰਮੁਖ ਪਿਆਰੇ ਗੁਰ ਸੇਵਾ ਤੇ ਸੁੱਖ ਉਪਜੇ ਫਿਰ ਦੁੱਖ ਨਾ ਲੱਗੇ ਆਏ, ਜਫੜ ਮਰਨਾ ਮਿਟ ਗਿਆ ਕਾਲੇ ਦਾ ਕਿਛ ਨਾ ਬਸਾਏ, ਹਰ ਸਿਰ ਦੀ ਮਨ ਰਾਮ ਰੱਖਿਆ ਸੱਚੇ ਰੱਖਿਆ ਸੁਣਾਏ, ਨਾਨਕ ਹਮ ਲਿਹਾਰੀ ਮਿਲਕੋ ਜੋ ਚੱਲਣ ਸਤਿਗੁਰ ਭਾਏ। ਤੇ ਗੁਰੂ ਰਾਮਦਾਸ ਮਹਾਰਾਜ ਨੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਨੇ ਸਿੱਖ ਦੇ ਅੰਦਰ ਇਹ ਗੱਲ ਭਰ ਦਿੱਤੀ, ਭਾਈ ਜਿਹੜਾ ਸਿੱਖ ਹੈ ਉਹ ਗੁਰੂ ਦੇ ਘਰ ਨੂੰ ਸੋਹਣਾ ਬਣਾਵੇਗਾ, ਗੁਰੂ ਦੇ ਘਰ ਦੀ ਸੇਵਾ ਕਰਕੇ ਗੁਰੂ ਦੇ ਘਰ ਨੂੰ ਸੋਹਣਾ ਦੇਖਣ ਦਾ ਯਤਨ ਕਰੇਗਾ, ਤੇ ਗੁਰੂ ਉਹਦੇ ਹਿਰਦੇ ਨੂੰ ਸਾਫ਼ ਕਰ ਦੇਗਾ, ਗੁਰੂ ਉਹਦੇ ਮਨ ਦੀ ਮੈਲ ਕੱਟ ਦੇਗਾ। ਤਾਂ ਜਿਹੜਾ ਗੁਰੂ ਘਰ ਦੀ ਸੇਵਾ ਕਰੇਗਾ, ਗੁਰੂ ਘਰ ਦੇ ਝਾੜੂ ਦੇਵੇਗਾ, ਗੁਰੂ ਘਰ ਦੇ ਭਾਂਡੇ ਮਾਂਜੇਗਾ, ਜੇ ਤਾਂ ਕਿਸੇ ਦੀ ਇੱਛਾ ਹੈ ਕੋਈ ਇੱਛਾ ਪੂਰੀ ਹੋ ਜਾਂਦੀ ਹੈ, ਜੇ ਇੱਛਾ ਕੋਈ ਨਹੀਂ گردا شدھ ہو جائے اس طرح سارے صاحب نے بکرے بکرے ہونے سمے سمے انسار جہے بھی گرو صاحب سنسار میں آئے انہوں نے اپنا بکرا بکرا رنگ سکھ کے اندر کر دیا سب تو بعد گرو گوبند سنگھ صاحب جی مہاراج نے وہ سکھ بھائی پروان کیا جہاں سکھ گرو نے اپنے آپ اپنا تن من سے تن گرو ارپن کرتے ہیں گرو کے اندر اپنا آپ رکھ دیا بولتا ہوئے مریض تاں گر مور سنا جہاں سکھ جیتا ہے جہاں اپنا آپ گرو کے اگے ارپن نہیں کرتا وہ اندر گرو کی بخش تاں گرو کی جوت سما نہیں ہے اس کر کے گرو پیارے صاحب گرو گوبند سنگھ صاحب جی مہاراج نے بساکھی کے پوتر دہاڑے سے باہر 80,000 کے اکٹھ میں ایک آواز ماری پائی کوئی سکھ ہے جہاں گرو نشیس دے ایک گرو نشیس کی ضرورت ہے اس ویلے بھائی بھائی دیا سنگھ بھائی کرم سنگھ بھائی ہمت سنگھ بھائی موکم سنگھ بھائی صاحب سنگھ یہ باری باری سکھ اٹھے نے گرو گوبند سنگھ صاحب جی نے اگے اپنا سیس لے کے حاضر ہوئے نے صاحب گرو گوبند سنگھ صاحب جی مہاراج نے اس پوتر گروانی کے وچن باڑی گرو گرو ہے باڑی وچ باڑی امرت سارے گروانی کہے سیوک جن مانے پرتا گرو نستارے اس گروانی وچ امرت کھڑنا وہ سکھان سکتا ہے اس باڑی وچ کہڑے امرت نے یا کہڑا امرت گروانی وچوں اس طرح کھڑ سکتے ہیں وہ گرو گوبند سنگھ صاحب جی نے ساری دنیا کے سامنے پہلا تو اس گروانی ستگرو جی نے سارے سنسار میں یہ گل پرتکھ کر کے دس دیتی بھائی گروانی میں جن طاقت ہے یہ مرے ہوئے بندے کو تجیزہ کروں گی تو یہ بندے کا گل بھی کٹ دیتا جائے تب بھی گروانی بندے کا گل جوڑ سکتی یہ اتنی پاور ہے جہاں کوئی منوخ شردا نال گروانی پڑھو گا وہ جنم مرن کا چکر نہیں مڑ گیا ایک بھائی والے باڑی جنم ساکھی کے پڑھتے ہو گے کہ ستگرو نانک دیو مہاراج جدو کہڑی دیس میں گئے ہیں بردانے نے کیا مہاراج اتنے سورج نظری نہیں پہنتا کہ ستگرو نانک دیو مہاراج کہن لگے بردانے اتنے کہڑی کی بادشاہی ہے اتنے کہڑی جڑا بھی کوئی جانور کا بچہ بھی آ جائے منوکھ آ جائے یہ کیڑیاں انہوں کھا جاتی ہیں اس کر کے اتنے جانور جا منوکھ نہ ہونے کر کے اتنے درخت اتنے سکڑے ہو گئے ہیں کہ اتنے سورج نظری نہیں پہنتا پھر مردانے کے پوچھنے پہ ستگرو نانک دیو مہاراج نے وچن کیا مردانے اتنے ایک بار ایک راجا لگن لگیا سی وہی کن پوڑیاں کون سی تو کیڑی نے راجے نے کیا راجا یا تو میرا پرسادا چھٹ کے جا یا پھر میرے یود کر کے جا وہ راجے نے کہا کہ یدھ کو کی کرنا تو میرے نام یدھ ہی کرنا میں پرسادا نہیں چلنا اس راجے نے پھر اپنی فوج کو حکم دیتا کہ گھوڑے چاڑ کے کیڑیاں مارنا شروع کر اس کیڑی نے اپنی جہیا کیڑیاں سن وہ سیوادار سن انہوں نے کہا بھائی پتال وچوں زہر لے آؤ زہر لیا کے جہے گھوڑے نو لائی جہے راجے نو لائی انہیں سارے کی موت ہوئی اس کے بعد راجا کلا رہ گیا پھر راجے نے بےنتی کی مہاراج اس کیڑی نو میں پرشادا چکنا پر میری فوج جیوی ہونی چاہیے اس کیڑی نے پھر کیا پہلا میرا پرشادا چکنا پروان کر پھر اس کیڑی نے اپنی کیڑیاں کیا پتال وچوں امرت لے کے آؤ وہ امرت جہے بندے نو جہے گھوڑے نو لایا مڑ کے جیتا ایک اتحاس برابر جگ کے پچھلے کے یوگ کے بچ جب رام چندر مہاراج کے پتر لب سے خوش رام چندر مہاراج کا چھڈیا ہوا گھوڑا وہ والمیک کے سکھ جڑے سن انہوں نے گھوڑا بن لیا تو اس ویلے رام چندر مہاراج کی فوج سمیت ہنومان امرتسر کی دھرتی سے یدھ ہویا اس ویلے یدھ ہونے تو بعد لب کے کچھ نے ماتا سیتا جی نو آ کے دسیا کہ ماتا جی آج اتنا ایک اسی بندہ ماریا جا منہ باندر ورگا شکر سارا شریر بندے کا جو ماتا جی کہن لگے تھی کہڑا مار دیتا پھر وہ ہنومان کھچ کے لے گیا جب ماتا سیتا جی نے ہنومان دیکھا وہ کہن لگے تو تھی ساری اپنی فوجیں مار دیتی پھر وہ ماتا سیتا جی دیو لوگ پچھو امرت لے کے آئے وہ امرت ساری فوج کے منہ پایا سارے سرجیت کر دے ਉਹਦੇ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਕਲਯੁੱਗ ਦੇ ਵਿੱਚ ਇਹ ਅੰਮ੍ਰਿਤ ਗੁਰਬਾਣੀ ਵਿੱਚੋਂ ਕੱਢਿਆ, ਜਿਹੜਾ ਮਨੁੱਖ ਦਾ ਭਾਈ ਦਇਆ ਸਿੰਘ ਦਾ ਗਲ ਵੱਢਿਆ, ਭਾਈ ਧਰਮ ਸਿੰਘ ਦਾ ਸੀਸ ਵੱਢਿਆ, ਇਹ ਨਹੀਂ ਪਤਾ ਕਿ ਕਿਹੜਾ ਦਰਦ ਕਿਹੜੀ ਦਰਦ ਦੇ ਨਾਲ ਕਿਹੜਾ ਸੀਸ ਵੱਢਿਆ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਕੱਲੇ ਕੱਲੇ ਸੀਸ ਨੂੰ ਧੜਾਂ ਦੇ ਨਾਲ ਜੋੜ ਕੇ ਰੱਖ ਕੇ ਫਿਰ ਗੁਰਬਾਣੀ ਪੜ੍ਹ ਕੇ ਜਿਹੜੀਆਂ ਬਾਣੀਆਂ ਸਤਿਗੁਰੂ ਜੀ ਨੇ ਪੜ੍ਹੀਆਂ ਉਹ ਬਾਣੀਆਂ ਤੁਸੀਂ ਸਾਰੇ ਜਾਣਦੇ ਹੋ। ਉਹ ਬਾਣੀ ਪੜ੍ਹ ਕੇ ਸਤਿਗੁਰੂ ਜੀ ਨੇ ਖੰਡਾ ਫੇਰ ਕੇ ਉਹ ਇੱਕ ਬਾਣੀ ਪੜ੍ਹ ਕੇ ਇੱਕ ਇੱਕ ਸਰੀਰ ਦੇ ਉੱਤੇ ਪੰਜ ਵਾਰ ਅੱਖਾਂ ਦੇ ਛਿੱਟੇ ਮਾਰੇ, ਪੰਜ ਵਾਰ ਸਤਿਗੁਰ ਜੀ ਮੂੰਹ ਪੰਜ ਟੂੜੇ ਮੂੰਹ ਵਿੱਚ ਪਾਏ, ਪੰਜ ਟੂੜੇ ਸੀਸ ਦੇ ਵਿੱਚ ਪਾਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਇੱਕ ਇੱਕ ਸਿੱਖ ਦੇ ਪੰਦਰਾਂ ਪੰਦਰਾਂ ਵਾਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦਾ ਜਕਾਰਾ ਸਤਿਗੁਰੂ ਜੀ ਨੇ ਬੋਲਿਆ। ਪੰਦਰਵੀਂ ਵਾਰ ਉਹੀ ਸਿੱਖ ਉੱਠ ਕੇ ਸਤਿਗੁਰੂ ਜੀ ਦੇ ਸਾਹਮਣੇ ਖੜਾ ਹੋ ਗਿਆ ਤੇ ਉਹ ਸਿੱਖ ਨੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਕਰੀਬਨ ਪੰਜਾਂ ਸਿੱਖਾਂ ਦੇ 75 ਵਾਰੀ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਤੇ ਉਹ ਪੰਜੇ ਸਿੱਖ ਮੁੜ ਕੇ ਹਾਜ਼ਰ ਜਿੰਦੇ ਖੜੇ ਕਰ ਦਿੱਤੇ। ਸਾਧ ਸੰਗਤ ਜੀ ਇਹ ਇੱਕ ਗੱਲ ਪ੍ਰਤੱਖ ਕਰ ਦਿੱਤੀ ਜਿਹੜੀ ਤੁਸੀਂ ਰੋਜ਼ ਸੁਣਦੇ ਹੋਵੋਗੇ, ਬਾਹੋ ਬਾਹੋ ਗੁਰੂ ਗੋਬਿੰਦ ਸਿੰਘ ਆਪੇ ਗੁਰੂ ਚੇਲਾ। ਗੁਰੂ ਚੇਲੇ ਦਾ ਮਤਲਬ ਇਹ ਨਹੀਂ ਕਿ ਉਹਨਾਂ ਦਾ ਚੇਲਾ ਬਣ ਗਿਆ, ਨਹੀਂ, ਇਹ ਗੱਲ ਤਾਂ ਆਮ ਤੌਰ ਤੇ ਰਾਡੀ ਘਾਟੀ ਪ੍ਰਚਾਰਕ ਇਸ ਗੱਲ ਨੂੰ ਦਰਸਾਉਂਦੇ ਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੰਜਾਂ ਤੋਂ ਅੰਮ੍ਰਿਤ ਛਕਿਆ ਤੇ ਉਹ ਚੇਲੇ ਬਣ ਗਏ। ਨਹੀਂ, ਗੁਰਮੁਖ ਪਿਆਰਿਓ ਉਹੀ ਜਿਹੜਾ ਗੁਰੂ ਦਾ ਸਰੂਪ ਸੀ, ਗੁਰੂ ਨੇ ਆਪਣਾ ਆਪ ਜਿਸ ਸਿੱਖ ਨੇ ਸੀਸ ਗੁਰੂ ਨੂੰ ਦਿੱਤਾ, ਗੁਰੂ ਨੇ ਆਪਣਾ ਆਪ ਉਸ ਸਿੱਖ ਦੇ ਅੰਦਰ ਰੱਖਿਆ। ਜਿਹੜਾ ਸਰੀਰ ਗੁਰੂ ਦਾ ਸੀ ਉਹੀ ਸਰੀਰ ਚੇਲੇ ਦਾ ਬਣ ਗਿਆ, ਫਿਰ ਕੋਈ ਫਰਕ ਨਹੀਂ ਰੱਖਿਆ। ਫਿਰ ਗੁਰੂ ਨੇ ਆਪਣਾ ਆਪ ਗੁਰੂ ਸਿੱਖ ਦੇ ਅੰਦਰ ਰੱਖ ਕੇ ਇਸ ਗੱਲ ਨੂੰ ਪ੍ਰਮਾਣ ਕੀਤਾ, ਜੋ ਗੁਰੂ ਦਾ ਸਰੀਰ ਸੀ ਉਹੀ ਸਰੀਰ ਗੁਰੂ ਦਾ ਸਾਹਮਣੇ ਸਿੱਖ ਖੜੇ ਨੇ, ਉਸੇ ਤਰ੍ਹਾਂ ਦਾ ਰੂਪ ਬਣਾ ਕੇ ਹਰ ਹਰ ਚੰਦ ਹੋਏ ਏਕ ਹੈ ਵਿੱਤ ਵਿਚਾਰ ਟਕਾਏ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਕਥੇ ਸਮਾਏ। ਜਿਹੜਾ ਰੂਪ ਗੁਰੂ ਦਾ ਸੀ ਉਹੀ ਚੇਲਿਆਂ ਨੂੰ ਰੂਪ ਬਖਸ਼ ਦਿੱਤਾ, ਉਹੀ ਰੂਪ ਆਪਣੇ ਸੇਵਕਾਂ ਨੂੰ ਬਖਸ਼ ਦਿੱਤਾ। ਜਿਹੜੀ ਗੱਲ ਫਿਰ ਗੁਰੂ ਕਰਦਾ ਸੀ, ਜਿਹੜੀ ਗੱਲ ਗੁਰੂ ਨੇ ਆਪਾਂ ਤਿਆਰ ਕਰਕੇ ਸਿੱਖਾਂ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੀਵਨ ਬਖਸ਼ਿਆ, ਉਹੀ ਜੀਵਨ ਫਿਰ ਅੱਗੇ ਤੋਂ ਜੀਵਨ ਵਾਲੇ ਗੁਰਮੁਖ ਭਾਈ ਦਇਆ ਸਿੰਘ ਜੀ ਤੋਂ ਸੰਪਰਦਾ ਚੱਲੀਆਂ, ਭਾਈ ਧਰਮ ਸਿੰਘ ਜੀ ਤੋਂ ਸੰਪਰਦਾ ਚੱਲੀਆਂ ਤੇ ਅੱਗੇ ਤੋਂ ਅੱਗੇ ਬੜੇ ਬੜੇ ਮਹਾਂਪੁਰਸ਼ ਪ੍ਰਵਾਦੀ ਮਹਾਂਪੁਰਸ਼ ਹੋਏ, ਜਿਹੜੇ ਗੁਰੂ ਨਾਨਕ ਦਾ ਰੂਪ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਰੂਪ, ਬਾਬਾ ਜਵਾਲਾ ਸਿੰਘ ਜੀ ਵਰਗੇ ਮਹਾਂਪੁਰਸ਼ ਹੋਏ। ਇਹ ਗੁਰੂ ਚੇਲੇ ਦੀ ਗੱਲ ਹੈ, ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣਾ ਸਰੂਪ ਸਿੱਖਾਂ ਨੂੰ ਬਖਸ਼ਿਆ, ਜਿਹੜੀ ਆਪਣੇ ਅੰਦਰ ਬਖਸ਼ਿਸ਼ ਸੀ ਉਹ ਸਿੱਖਾਂ ਨੂੰ ਦੇ, ਗੁਰੂ ਦਾ ਸਿੱਖ ਦਾ ਫਰਕ ਕੋਈ ਨਹੀਂ। ਇਸ ਕਰਕੇ ਗੁਰਮੁਖ ਪਿਆਰਿਓ ਉਹ ਸਿੱਖ ਬਣਨੇ ਬਹੁਤ ਥੱਲੇ ਥੱਲੇ ਜਿਹੜੇ ਗੁਰੂ ਦੇ ਹੁਕਮ ਅਨੁਸਾਰ ਤੁਰਦੇ ਨੇ, ਉਹਨਾਂ ਨੂੰ ਸਤਿਗੁਰੂ ਜੀ ਬਖਸ਼ਿਸ਼ਾਂ ਕਰਦੇ ਨੇ, ਉਹ ਸਿੱਖਾਂ ਨੂੰ ਗੁਰੂ ਵਾਲੀ ਬਖਸ਼ਿਸ਼ ਬਖਸ਼ ਦਿੰਦੇ ਨੇ। ਸੋ ਅੱਜ ਦਾ ਦਿਨ ਜਿਹੜਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਵਿਸਾਖੀ ਦੇ ਪਿਆਰ ਤੇ ਸਿੱਖੀ ਨੂੰ ਸੰਪੂਰਨ ਲਾਈ ਦਾ ਗੁਰਮੁਖ ਪਿਆਰਿਓ ਖਾਲਸੇ ਦਾ ਜਨਮ ਦਿਨ ਨਹੀਂ ਕਿਹਾ ਜਾ ਸਕਦਾ। ਜਨਮ ਤਾਂ ਖਾਲਸੇ ਦਾ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਹੋ ਗਿਆ, ਇਹ ਖਾਲਸੇ ਦਾ ਆਖਰੀ ਸਰੂਪ ਸਿੱਖੀ ਸਰੂਪ ਖਾਲਸੇ ਨੂੰ ਬਖਸ਼ਣਾ, ਸਿੱਖੀ ਨੂੰ ਸੰਪੂਰਨ ਕਰ ਦੇਣਾ, ਸਿੱਖ ਨੂੰ ਸੰਪੂਰਨ ਪੂਰਾ ਕਰ ਦੇਣਾ, ਇਹ ਅੱਜ ਦਾ ਦਿਨ ਉਹ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਜਿਹੜੀ ਸਿੱਖੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸ਼ੁਰੂ ਕੀਤੀ ਸੀ, ਉਹ ਸਿੱਖੀ ਨੂੰ ਸੰਪੂਰਨ ਕਰਨ ਵਾਸਤੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ 1699 ਦੀ ਵਿਸਾਖੀ ਉਹ ਸਿੱਖ ਨੂੰ ਸੰਪੂਰਨ ਕਰਕੇ ਦੁਨੀਆਂ ਦੇ ਸਾਹਮਣੇ ਦਿਖਾ ਦਿੱਤਾ। ਭਾਈ ਜੋ ਗੁਰੂ ਸੀ ਜਿਹੜੇ ਹੁਕਮ ਮੰਨਣ ਵਾਲੇ ਸਿੱਖ ਸਨ, ਉਹ ਵੀ ਗੁਰੂ ਦਾ ਰੂਪ ਹੀ ਹੋਵੇ। ਸੋ ਇਸ ਕਰਕੇ ਅੱਜ ਵਿਸਾਖੀ ਦਾ ਪਵਿੱਤਰ ਦਿਹਾੜਾ ਸਤਿਗੁਰੂ ਜੀ ਨੇ ਵਿਸਾਖ ਮਹੀਨੇ ਦੇ ਵਿੱਚ ਵਿਸਾਖ ਮਹੀਨੇ ਤੋਂ ਵੱਢ ਇਹਨਾਂ ਪ੍ਰੇਮ ਇਹ ਮਹੀਨਾ ਜਿਹੜਾ ਸਾਧ ਸੰਗਤ ਜੀ ਵੈਸੇ ਵੀ ਪਵਿੱਤਰ ਹੈ, ਕਿਉਂਕਿ ਇਸ ਮਹੀਨੇ ਵਿੱਚ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦਾ ਜਨਮ ਦਿਨ ਸੀ, ਜਿਹੜਾ 4 ਮਈ ਨੂੰ ਗੜ੍ਹ ਸ਼ੰਕਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਪਰਿਵਾਰ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾਂਦਾ। ਉਹ ਤਕਰੀਬਨ 21 ਵਿਸਾਖ 4 ਮਈ ਨੂੰ ਇਸ ਵਾਰ ਵੀ ਉਹ ਦਿਨ ਗੜ੍ਹ ਸ਼ੰਕਰ ਮਨਾਇਆ ਜਾਵੇਗਾ। ਸੋ ਇਹ ਤਰੀਕਾ ਇਸ ਕਰਕੇ ਵੀ ਸਾਡਾ ਬਹੁਤ ਪਵਿੱਤਰ ਮਹੀਨਾ ਹੈ ਕਿ ਸੰਤ ਬਾਬਾ ਜਵਾਲਾ ਸਿੰਘ ਜੀ ਵਰਗੇ ਮਹਾਂਪੁਰਖ ਇਹਨਾਂ ਦਾ ਜਨਮ ਦਿਨ ਇਸ ਮਹੀਨੇ ਵਿੱਚ ਆਉਂਦਾ ਹੈ। ਸਤਿਗੁਰੂ ਜੀ ਕਹਿੰਦੇ ਜਗਤਾਰ ਸਿੰਘ ਪਾਟੀ ਆ ਇਹਨਾਂ ਪ੍ਰੇਮ ਵਿਛੋੜ ਇਹਨਾਂ ਦੇ ਪ੍ਰੇਮ ਵਿਛੋੜੇ ਪਰਮੇਸ਼ਰ ਨਾਲ ਇਹਨਾਂ ਦਾ ਪ੍ਰੇਮ ਪਰਮੇਸ਼ਰ ਨਾਲ ਪਹਿਲੀ ਗੱਲ ਦਾ ਪ੍ਰੇਮ ਬਣਦਾ ਹੀ ਨਹੀਂ ਜਿਹੜਾ ਬਣਿਆ ਨਹੀਂ ਤਾਂ ਉਹਦਾ ਟੁੱਟਦਾ ਨਹੀਂ ਇਸ ਕਰਕੇ ਫਿਰ ਜਦ ਕਮੀ ਰਹਿ ਜਾਂਦੀ ਹੈ ਉਹ ਫਿਰ ਪ੍ਰੇਮ ਟੁੱਟ ਜਾਂਦਾ ਜਿੰਨਾ ਚਿਰ ਕਮੀ ਕੋਈ ਨਾ ਹੋਵੇ ਤਾਂ ਪ੍ਰੇਮ ਟੁੱਟਦਾ ਨਹੀਂ ਸਿੱਖ ਦੇ ਵਿੱਚ ਕਮੀ ਕੋਈ ਨਾ ਕੋਈ ਆ ਜਾਂਦੀ ਹੈ। ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਨਾਰਾ ਕਹਿੰਦੇ ਰਹਿਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਨਾਇ ਜਿਹੜਾ ਸਿੱਖ ਰਹਿਤ ਨਹੀਂ ਰੱਖਦਾ ਮੇਰਾ ਸਿੱਖ ਨਹੀਂ। ਸਤਿਗੁਰੂ ਬਾਣੀ ਵਿੱਚ ਆਪ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਲਿਖਦੇ ਹਨ ਜਪ ਤੱਕ ਖਾਲਸਾ ਰਹੇ ਪਿਆਰਾ ਤਬ ਤੱਕ ਤੇਜ ਨੀਓ ਮੈਂ ਸਾਰਾ ਜਾ ਕੇ ਕਹੇ ਵਿਪੁਰਨ ਕੀ ਰੀਤ ਤੋ ਮੈਂ ਨਾ ਕਰੂੰ ਇਨਕੀ ਪ੍ਰਤੀ ਜਿੰਨਾ ਚਿਰ ਖਾਲਸਾ ਨਿਆਰਾ ਨਹੀਂ। ਪਰ ਭਾਈ ਹੁਣ ਦੇਖੋ ਨਿਆਰੇ ਤੁਹਾਨੂੰ ਬਹੁਤ ਘੱਟ ਮਿਲਣ ਸਾਰੇ ਖਾਲਸੇ ਦੁਨੀਆਂ ਦੇ ਵਿੱਚ ਰਲੇ ਹੋਏ ਜੇ ਦੁਨੀਆਂ ਝੂਠ ਖਾਂਦੀ ਹੈ ਤਾਂ ਅੰਮ੍ਰਿਤਧਾਰੀ ਵੀ ਝੂਠ ਨਾਲੇ ਖਾਈ ਜਾਂਦੇ ਨਿਆਰਾ ਪਰ ਖਾਲਸੇ ਦਾ ਕਿਹੜੇ ਬਿਰਲੇ ਬਿਰਲੇ ਗੁਰੂ ਦੇ ਖਾਲਸੇ ਨਿਆਰੇ ਨਹੀਂ ਸਨ। ਸਤਿਗੁਰੂ ਜੀ ਕਹਿੰਦੇ ਤਬ ਤੱਕ ਤੇਜ ਨੀਓ ਮੈਂ ਸਾਰਾ ਜਿਹੜਾ ਖਾਲਸਾ ਨਿਆਰਾ ਤੜਕੇ ਉੱਠ ਕੇ ਪਾਣੀ ਪੜੂਗਾ ਠੰਡੇ ਪਾਣੀ ਦਾ ਇਸ਼ਨਾਨ ਕਰੂਗਾ ਭਾਈ ਫਰੂਟ ਕਿਸੇ ਦੀ ਖਾਊਗਾ ਨੀ ਇਹ ਖਾਲਸੇ ਦੇ ਨਿਆਰੇ ਪਣ ਦੀਆਂ ਨਿਸ਼ਾਨੀਆਂ ਇਹ ਨਿਆਰਾ ਪਣ ਉਹ ਹੁੰਦਾ ਕਿ ਕਿਸੇ ਨਾਲੋਂ ਵੱਖਰੇ ਰਹਿਣ ਸੰਸਾਰ ਨਾਲੋਂ ਵੱਖਰੇ ਰਹਿਣ ਇਹ ਸੰਸਾਰ ਦੇ ਵਿੱਚ ਰਹਿ ਕੇ ਸੰਸਾਰ ਵਾਲੀ ਰੀਤ ਰੱਖਣੀ ਹੈ ਤਾਂ ਸਾਧ ਸੱਚੀ ਨਿਆਰਾ ਪਣ ਕੋਈ ਨਹੀਂ ਜੇ ਜਦੋਂ ਖਾਲਸੇ ਦੀ ਜਿਹੜੀ ਰੀਤ ਹੈ ਉਹ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਿੱਖਾਂ ਸਤਿਗੁਰੂ ਜੀ ਨੇ ਸਿਰ ਪਿੰਡ ਜੇ ਗੁਰੂ ਸਾਂਝੀ ਕੀਤੀ ਸੀ ਤਾਂ ਜਿਹੜੇ ਸਿੱਖ ਅੰਮ੍ਰਿਤਧਾਰੀ ਸਨ ਜਿਹੜੇ ਗੁਰੂ ਦੇ ਆਪਣ ਹੋ ਚੁੱਕੇ ਸਨ ਉਹਨਾਂ ਦੀ ਜੂਠ ਇੱਕ ਦੂਜੇ ਨੂੰ ਖਿਲਾ ਦੀ ਬਾਕੀ ਸਾਰਿਆਂ ਦੀ ਜੂਠ ਕਿਸੇ ਨੂੰ ਇਹ ਨਹੀਂ ਮੈਂ ਆਰਡਰ ਦੇਤਾ ਵੀ ਤੁਸੀਂ ਹਰੇਕ ਦੀ ਜੂਠ ਖਾਈ ਨਹੀਂ ਗੁਰਮੁਖੋ ਧਿਆਨ ਰੱਖਿਆ ਕਰੋ ਜਿਹੜੇ ਅੰਮ੍ਰਿਤਧਾਰੀ ਆ ਉਹ ਪੈਸਾ ਗੁਰਸਾ ਵਿੱਚ ਲੈ ਜਾਂਦੇ ਖੜ ਕੇ ਨਾ ਖਾਇਆ ਜਿਹੜਾ ਖੜਕੇ ਖਾਣਗੇ ਉਹ ਗੁਰੂ ਦੇ ਸਰਪੋ ਸਾਹ ਪੱਕੀ ਲੋਕ ਵਿਪਣ ਕੇ ਨਹੀਂ ਸਕਦੇ ਉਹ ਗੁਰੂ ਦੇ ਕਹੇ ਤੋਂ ਆਖੇ ਕੋਈ ਚੱਲਦੇ ਸਿਰਫ ਇੱਕ ਵਕਤਾਂ ਚ ਰਹਿ ਗਈਆਂ ਤਾਂ ਮਹਾਂਪੁਰਖਾਂ ਦੇ ਸਥਾਨਾਂ ਤੇ ਰਹਿ ਗਈ ਤੁਹਾਡੇ ਸਿੱਖਾਂ ਦੇ ਘਰੀ ਕਿਸੇ ਦੇ ਘਰ ਪਾਤਕ ਨਹੀਂ ਰਹੀ ਹੈ ਕਿਸੇ ਦਾ ਸਹਿਜ ਪਾਠ ਹੋਵੇ ਕਿਸੇ ਦਾ ਅਖੰਡ ਪਾਠ ਹੋਵੇ ਜਾਂ ਕਿਸੇ ਦੇ ਵਿਆਹ ਸ਼ਾਦੀ ਹੋਵੇ ਤਾਂ ਸਭ ਗੁਰਮੁਖ ਪਿਆਰੇ ਸਰੂਪ ਇੱਥੇ ਹੋ ਗਈ ਆ ਸੰਕਟ ਵਰਤ ਹੋ ਗਈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੀ 10-15 ਦੀ ਪਵਿੱਤਰ ਬਾਣੀ ਵਿੱਚ ਲਿਖਦੇ ਆ ਕਿ ਭਾਈ ਸੰਕਟ ਵਰਤ ਹੋ ਚੁੱਕੀ ਕੋਈ ਬ੍ਰਾਹਮਣ ਦਾ ਤਾਂ ਸ਼ੂਦਰ ਦਾ ਫਰਕ ਨਹੀਂ ਲੱਗੂਗਾ ਕੋਈ ਪਤਾ ਨਹੀਂ ਲੱਗੂਗਾ ਤੇ ਇਕੱਠੇ ਹੋ ਕੇ ਖਾਣਗੇ ਸਾਰੇ ਇਸ ਕਰਕੇ ਗੁਰਮੁਖ ਪਿਆਰੇ ਸਤਿਗੁਰੂ ਜੀ ਕਹਿੰਦੇ ਜਦ ਤਦ ਖਾਲਸਾ ਰਹੇ ਪਿਆਰਾ ਤਦ ਤੱਕ ਤੇਜ ਨੀਓ ਮੈਂ ਸਾਰਾ ਜਦ ਇਕੱਠੇ ਵਿਪਰਨ ਦੀ ਤੜਕੇ ਉੱਠ ਕੇ ਇਸ਼ਨਾਨ ਕਰਨਾ ਬਾਣੀ ਪੜ੍ਹਨੀ ਕਿਸੇ ਦੀ ਸੁੱਖ ਨਹੀਂ ਖਾਣੀ ਕਿਸੇ ਦਾ ਹੱਕ ਨਹੀਂ ਖਾਣਾ ਗੁਰਮੁਖ ਪਿਆਰਿਓ ਸੁੱਖ ਰੱਖਣੀ ਹੈ ਇਹ ਖਾਸ ਸਿੱਖ ਹੈ ਵੱਖਰੀਆਂ ਰੇਖਾਂ ਨੇ ਤੁਸੀਂ ਕਿਸੇ ਵੀ ਮਹਾਂਪੁਰਖ ਹੋਏ ਨੇ ਉਹਨਾਂ ਸਥਾਨਾਂ ਤੇ ਜਾ ਕੇ ਦੇਖੋ ਕਿਸੇ ਮਹਾਂਪੁਰਖ ਦੇ ਸਥਾਨ ਦੇ ਚੰਦਰ ਵਿੱਚ ਰੂਟੀ ਕੀਤੀ ਜਾਂਦੀ ਵੱਖਰੇ ਪਹਾੜ ਕੇ ਥੱਲੇ ਪੰਗਤਾਂ ਲਾ ਕੇ ਛੁਪਾਈ ਗਈ ਜਾਂਦੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰੀਤ ਆਪ ਹੁਣ ਸਾਰੇ ਕਿਸੇ ਸਿੱਖ ਤੁਸੀਂ ਕਹਾਣੇ ਪਾਲ ਜੇ ਤੁਸੀਂ ਕਹੋਗੇ ਗੁਰੂ ਗੋਬਿੰਦ ਸਿੰਘ ਦੇ ਸਿੱਖ ਤੇ ਸਾਧ ਸੰਗਤ ਤੁਸੀਂ ਜੋੜ ਖਾਂਦੇ ਕਰੋ ਲੋਕਾਂ ਨਾਲ ਵਿੱਚ ਸਿੱਖਾਂ ਪੀਣ ਵਾਲਾ ਧਰਤੀ ਲਾਈ ਜਾਂਦਾ ਵਿੱਚ ਅੰਮ੍ਰਿਤਧਾਰੀ ਲਾਈ ਜਾਂਦਾ ਕੋਈ ਖਾਲਸੇ ਦੀ ਵੱਖਰੀ ਨੀਤ ਨਹੀਂ ਹੈ ਜਿਹੜੇ ਵੱਖਰੇ ਰਹਿਣ ਉਹ ਖਾਲਸਾ ਨਿਆਰਾ ਨਿਆਰੇ ਦਾ ਹੁੰਦਾ ਵੱਖਰਾ ਜਦ ਤੱਕ ਖਾਲਸਾ ਰਹੇ ਨਿਆਰਾ ਸਾਰਿਆਂ ਨੂੰ ਨਿਆਰੀ ਨਹੀਂ ਕਰੂ ਤਦ ਤੱਕ ਤੇਜ਼ੀ ਤੋਂ ਮੈਂ ਸਾਰਾ ਸੋ ਸਤਿਗੁਰੂ ਜੀ ਕਹਿੰਦੇ ਭਾਈ ਮੈਂ ਸਾਖ ਪੀਣ ਚੋਂ ਮੱਝ ਇਹਨਾਂ ਦਾ ਪ੍ਰੇਮ ਗੁਰੂ ਨਾਲ ਰੱਖਿਆ ਹੀ ਤਾਂ ਉਹਨਾਂ ਦਾ ਟੁੱਟਣੇ ਦਾ ਮਤਲਬ ਕੋਈ ਨਹੀਂ ਹੈ ਟੁੱਟਿਆ ਹੀ ਮੈਂ ਪਰ ਜਿਨ੍ਹਾਂ ਦਾ ਲੱਗਿਆ ਸੀ ਜਿਹੜੇ ਮਾੜੇ ਮੋਟੇ ਗੁਰੂ ਪਾਠ ਸੁਣਦੇ ਸੀ ਜਦ ਉਹਨਾਂ ਦਾ ਪ੍ਰੇਮ ਦਾ ਮਤਲਬ ਲੱਗਿਆ ਦੂਜੇ ਪਾਸੇ ਚੀਜ਼ ਉਹਨਾਂ ਨੇ ਖੜ ਲਈ ਤਾਂ ਸਤਿਗੁਰੂ ਜੀ ਕਹਿੰਦੇ ਪੈਸਾ ਚੋਂ ਵੱਢ ਗਿਆ ਜਿੰਨਾ ਪ੍ਰੇਮ ਵੱਢੋ ਜਿਨ੍ਹਾਂ ਨੂੰ ਪ੍ਰੇਮ ਦਾ ਵਿਛੋੜਾ ਪੈ ਜਾਣ ਜਿਹੜੇ ਭਾਈ ਧਰਮ ਤੋਂ ਉਲਟ ਨੀਤੀ ਨੂੰ ਸੁਣ ਜਾਣ ਧਰਮ ਦੀਆਂ ਗੱਲਾਂ ਨੂੰ ਕਿਨਾਰਾ ਕਰ ਜਾਣ ਦੂਸਰੇ ਪਾਸੇ ਨੂੰ ਚਲੇ ਜਾਣ ਸਤਿਗੁਰ ਦੇ ਕਹੇ ਅਨੁਸਾਰ ਜਿਹੜੇ ਕਰਮ ਉਸਦੇ ਲੱਛਣ ਨੇ ਸਿੱਖ ਉਹਨਾਂ ਵੱਲ ਨੂੰ ਤੁਰ ਪਵੇ ਤਾਂ ਭਾਈ ਸਿੱਖ ਪ੍ਰਮਾਣ ਜੀ ਉਹਦਾ ਪਿਆਰ ਟੁੱਟਿਆ ਹੀ ਹੋਇਆ ਉਹ ਗੁਰੂ ਦੇ ਨਾਲ ਟੁੱਟਿਆ ਵੀ ਨਹੀਂ ਤੇ ਟੁੱਟਿਆ ਨਾਲ ਮਾੜਾ ਮੋਟਾ ਛੁੜ ਕੇ ਟੁੱਟ ਗਿਆ ਜਿੰਨਾ ਪ੍ਰੇਮ ਲੋਕ ਹਰ ਸਾਜਨ ਤੁਰਕ ਮਿਸਾਲ ਸੀ ਲੱਗੀ ਮਾਇਆ ਤੋਂ ਸਭ ਮਾਇਆ ਦੇ ਪ੍ਰਭਾਵ ਥੱਲੇ ਆ ਕੇ ਪੁੱਜਣ। ਅੱਜ ਤੁਸੀਂ ਦੇਖੋ ਬੜੇ ਬੜੇ ਗੁਰਸਥਾਨਾਂ ਤੇ ਪਾਈ ਆਪਣੇ ਘਰਾਂ ਵਿੱਚ ਤੇ ਮਾਇਆ ਦੀ ਦੌੜ ਲੱਗੀ ਹੋਈ, ਚਾਹੇ ਕਿਸੇ ਦੁਆਰਾ ਘਰ ਦਾ ਰੁਪਈਆ ਹੋਵੇ ਉਹਦੀ ਵੀ ਦੌੜ ਲੱਗੀ ਹੋਈ, ਜਿੱਥੇ ਲੜਾਈ ਹੈ ਮਾਇਆ ਦੀ ਸਤਿਗੁਰੂ ਜੀ ਕਹਿੰਦੇ ਮਾਇਆ ਲੱਗੀ ਮਾਇਆ ਤੋਂ ਪੁੱਤਰ ਕਰਤਾ ਸੰਗ ਬਣਾ ਹਰੇ ਬਨਾਤੀ ਹੋ, ਪੁੱਤਰ ਜਾਂ ਇਸਤਰੀ ਪੁੱਤਰ ਕਰਤਾ ਨਾ ਸੰਗ ਬਣਾ ਹਰੇ ਬਨਾਤੀ ਹੋ। ਇਹ ਜਿਹੜੀਆਂ ਚੀਜ਼ਾਂ ਸੰਤ ਤੇ ਮਿਲਦਾ ਨਾ ਪੁੱਤਰਾਂ ਨੂੰ ਇਸਤਰੀ ਨੂੰ ਧਨ ਨੂੰ ਇਹ ਕਹਿੰਦੇ ਸੰਤ ਨਹੀਂ, ਸੰਗਤ ਨਾ ਹਰੇ ਬਨਾਤੀ ਹੋ। ਉਹ ਪਰਮੇਸ਼ਰ ਨਮਸਕਾਰ ਸਦਾ ਵਾਸਤੇ ਬਨਾਤੀ ਹੈ, ਉਹ ਖਤ ਨਹੀਂ ਹੁੰਦਾ। ਬਾਕੀ ਸਾਰੇ ਸੰਬੰਧ ਟੁੱਟ ਜਾਂਦੇ ਨੇ ਮਨੁੱਖ ਦੇ, ਪਰ ਇੱਕ ਪਰਮੇਸ਼ਰ ਨਾਲ ਸੰਬੰਧ ਜੋੜਿਆ ਹੋਇਆ ਉਹ ਨਾ ਨਾਸ ਹੋਣ ਵਾਲਾ ਪਰਮੇਸ਼ਰ ਹੈ। ਸਾਰੇ ਅਪਰਾਧੀ ਹੋ, ਪੰਥ ਪੰਜ ਸਕਦੀ ਹੋਈ ਝੂਠੇ ਕਰਦੇ ਹੋ, ਸਾਰਾ ਸੰਸਾਰ ਸਾਡੇ ਵੱਲ ਜਿਸ ਤਰ੍ਹਾਂ ਕੋਈ ਸਤਿਗੁਰੂ ਜੀ ਕਹਿੰਦੇ ਪੰਥ ਪੰਜ ਸਕਦੀ ਹੋਈ ਝੂਠੇ ਕਰਦੇ ਹੋ, ਇੱਕ ਸਾਰ ਕੇ ਨਾਮ ਦੇ ਲੱਗੇ ਦੇਈਏ ਇੱਕ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਅੱਗੇ ਤੀਰਥ ਪੰਥ ਜਿੰਨੇ ਦਾਨ ਕੀਤੇ ਹੋਏ ਸਾਰੇ ਰਸਤੇ ਵਿੱਚ ਖੋਲੇ ਜਾਂਦੇ। ਜਿਸ ਤਰ੍ਹਾਂ ਕਿਸੇ ਮਾਸਟਰ ਦੀ ਕੋਈ ਪੜ੍ਹਾਈ ਨਹੀਂ ਖੋਲ ਸਕਦਾ, ਕੋਈ ਕਿਸੇ ਦਾ ਬਹੁਤ ਵਿਦਵਤਾ ਹੋਵੇ ਖੋਲ ਨਹੀਂ ਸਕਦਾ, ਤੇ ਉਹਦੇ ਕੋਲ ਪੈਸੇ ਤਾਂ ਖੋਏ ਜਾ ਸਕਦੇ, ਕਿਸੇ ਕੋਲ ਕੋਠਾ ਖੋਇਆ ਜਾ ਸਕਦਾ, ਉਹਦੇ ਕੱਪੜੇ ਖੋਏ ਜਾ ਸਕਦੇ, ਪਰ ਉਹਦਾ ਗਿਆਨ ਨਹੀਂ ਖੋਇਆ ਜਾਂਦਾ। ਜਿਸ ਮਨੁੱਖ ਦੇ ਅੰਦਰ ਪਰਮੇਸ਼ਰ ਦਾ ਨਾਮ ਹੈ, ਜਿਸ ਪਰਮੇਸ਼ਰ ਜਿਸ ਮਨੁੱਖ ਦੇ ਅੰਦਰ ਪਰਮੇਸ਼ਰ ਦੀ ਬਖਸ਼ਿਸ਼ ਹੈ, ਉਹਨੂੰ ਕੋਈ ਨਹੀਂ ਖੋ ਸਕਦਾ। ਅੱਗੇ ਦਿੱਤੇ ਕੋਲ ਵੈਲੋ ਵਿਸਾਰ ਕੋ ਪੁੱਛਣਾ ਸਭ ਤੇ ਨਾ ਬਣਨਾ ਹੋਏ, ਪ੍ਰੀਤਮ ਚਰਨੀ ਜੋ ਲੱਗੇ ਤਿੰਨ ਕੀ ਸਿਰਮ ਹੋਏ, ਜਿਹੜੇ ਪਰਮੇਸ਼ਰ ਦੇ ਚਰਨਾਂ ਨਾਲ ਪੁੱਛ ਲੱਗੇ ਹੋਏ ਨੇ, ਉਹਨਾਂ ਦੀ ਭਾਈ ਅਪੇਸ, ਉਹਨਾਂ ਦੇ ਵਚਨ, ਉਹਨਾਂ ਦੀ ਜੋ ਵੀ ਰੀਤੀ ਹੈ ਉਹ ਨਿਰਮਲ, ਤਿੰਨ ਕੀ ਨਿਰਮਲ ਹੋਏ। ਮੈਂ ਸਾਫ ਸਾਫ ਆ ਸਾਂ ਲੱਗੇ ਤਾਂ ਸੰਤ ਭੇਟੇ ਹੱਥ ਹੋਏ, ਮੈਂ ਸਾਫ ਸਾਫ ਆ ਸਤਿਗੁਰੂ ਜੀ ਕਹਿੰਦੇ ਤਾਂ ਆ ਪਈ, ਕਿਸੇ ਨੂੰ ਸਭ ਦਾ ਬਲਾਪ ਹੁੰਦਾ। ਹੁਣ ਤਾਂ ਵੈਸੇ ਦੁਨੀਆਂ ਦੇ ਗੱਲ ਹੋ ਗਈ ਤਾਂ ਸਭ ਕੋਈ ਸਹੀ ਨਹੀਂ, ਗੁਰਮੁਖ ਸਾਧ ਨੇ ਹੋਣਾ ਦੁਨੀਆਂ ਨਹੀਂ, ਇਹ ਨਹੀਂ ਜੇ ਆਪਣੀਆਂ ਅੱਖਾਂ ਕਿਸੇ ਮਨੁੱਖ ਦੇ ਮੋਤੀਆਂ ਉਤਰਿਆ ਉਹ ਕਹੇ ਸੰਸਾਰ ਹੀ ਨਹੀਂ, ਜੇ ਉਹਦੀਆਂ ਅੱਖਾਂ ਨੂੰ ਖਰਾਬ ਹੋ ਸਕਦੀਆਂ ਇਹ ਨਹੀਂ ਤਾਂ ਸੰਸਾਰ ਖਤਮ, ਇਹਨੂੰ ਆਪਣੀ ਜਗ੍ਹਾ ਨਹੀਂ ਕੋਈ ਸਾਧ ਨਹੀਂ ਮਿਲਿਆ, ਉਹਨੂੰ ਇਹ ਨਹੀਂ ਤਾਂ ਸਾਧੂ ਮੁੱਕਦਾ ਸੋਚਿਆ ਮੈਂ, ਸਾਧੂ ਮੁੱਕੇ ਨਹੀਂ ਹੈ। ਆਪਣੀ ਮਨੁੱਖ ਦੀ ਗਲਤੀ ਉਦਾਂ ਦੀ ਹੋ ਜਾਂਦੀ ਹੈ, ਇਹਨੂੰ ਸਭ ਦੀ ਪਛਾਣ ਉਹ ਸਾਧੂ ਨੂੰ ਆਪਣੇ ਸਰੂਪ ਵਰਗੇ ਸਮਝੀ ਜਾਂਦਾ ਕਿ ਜਿਸ ਤਰ੍ਹਾਂ ਮੈਂ ਹਾਂ ਉਹ ਔਗਣ ਵੀ ਨਹੀਂ ਜਾਂਦਾ ਉਹਦਾ ਸਾਧੂ ਨਹੀਂ, ਗੁਰਮੁਖ ਪਿਆਰ ਸਾਧੂ ਤੋਂ ਬਿਨਾਂ ਦਾ ਸਤਿਗੁਰੂ ਜੀ ਕਹਿੰਦੇ ਮੈਂ ਸਾਫ ਸੁਭਾਵਾ ਤਾਂ ਲੱਗ। ਇਸ ਮਹੀਨੇ ਦਾ ਉਪਦੇਸ਼ ਹੈ ਜੋ ਮਨੁੱਖ ਨੂੰ ਵਿਸਾਖ ਦਾ ਮਹੀਨਾ ਦੋ ਮਹੀਨ ਹੈ, ਜਾਂ ਸੰਤ ਭੇਟੇ ਹਨ, ਕਿਸੇ ਨੂੰ ਮਹਾਤਮਾ ਦਾ ਸੰਤ, ਕਿਸੇ ਨੂੰ ਰੱਬ ਦੇ ਪਿਆਰੇ ਦਾ ਸੰਤ, ਜਿਹਨ ਕੋਲ ਸਾਧੂ ਭੇਟੀ ਹੈ ਜ਼ਿੰਦਗੀ ਨਿਰਮਲ ਹੋਏ, ਮੈਂ ਸਾਫ ਸੁਭਾਵਾ ਤਾਂ ਲੱਗੇ ਜਾਂ ਸੰਤ ਭੇਟੇ ਹਨ ਹੋਏ। ਸਤਿਗੁਰੂ ਜੀ ਇਸ ਸਮਾਨ ਦੇ ਮਹੀਨੇ ਵਿੱਚ ਆਪਣੇ ਦੇਸ਼ ਨੂੰ ਅੱਜ ਕਈ ਮਾੜਾ ਮਹਿਸੂਸ ਕਰਦੇ ਆ, ਭਾਈ ਗੁਰਮੁਖ ਪਿਆਰਿਓ ਇੱਕ ਗੱਲ ਜ਼ਰੂਰ ਚੇਤੇ ਰੱਖ ਕੇ ਲੈ ਜਾ, ਜਿਵੇਂ ਤੁਸੀਂ ਬੈਠੇ ਆ ਮੈਂ ਤਾਂ ਤਕਰੀਬਨ ਹਰੇਕ ਸਟੇਟ ਦੀ ਗੱਲ ਕਹਿ ਦੱਸਦਾ ਤੇ ਤੁਸੀਂ ਆਪਣਾ ਜਿਹੜਾ ਖਾਲਸਾ ਹੈ ਜਿਹੜੇ ਗੁਰੂ ਦੇ ਸਿੱਖ ਹੈ ਉਹ ਆਪਣਾ ਆਪ ਨਿਆਰਾ ਰੱਖਿਆ, ਸੰਸਾਰ ਨਾਲੋਂ ਵੱਖਰੇ ਰਿਹਾ, ਭਾਵੇਂ ਸੰਸਾਰ ਵਿੱਚ ਭਗਤ ਵੀ ਨਿਕਲੇ, ਰਾਮ ਦੇਵੀ ਦੀ ਪਵਿੱਤਰ ਬਾਣੀ ਲੋਕਨ ਸਿੰਘ ਰੱਖਾ ਠਾ ਬਾਗਾ ਸਾਧ ਨਾਮ ਮੇਰਾ ਮਨ ਰੱਖ, ਲੋਕਾਂ ਦੇ ਨਾਲ ਠਾ ਠਾ ਬਾਗਾ ਭਗਤਾਂ ਨੇ ਜ਼ਰੂਰ ਰੱਖਿਆ, ਪਰ ਬਈ ਪਰਮੇਸ਼ਰ ਦੇ ਨਾਮ ਦੇ ਨਾਲ ਉਹਦਾ ਮਨ ਜੁੜਿਆ, ਇਸ ਕਰਕੇ ਪਰਮੇਸ਼ਰ ਦੀ ਮਿਲਣ ਵਾਲੀ ਨੀਤ ਜਿਹੜੀ ਹੈ ਉਹਨੂੰ ਜ਼ਰੂਰ ਬਰਕਰਾਰ ਰੱਖਿਆ। ਸੰਸਾਰ ਨਾਲ ਕਿਸੇ ਨਾਲ ਵਿਗੜ ਦੀ ਵਿਗੜ ਜਾਵੇ, ਸੰਸਾਰ ਨਾਲ ਕਿਸੇ ਨੇ ਟੁੱਟ ਦੀ ਟੁੱਟ ਜਾਵੇ, ਬਈ ਰੱਬ ਨਾਲ ਨਾ ਟੁੱਟੇ, ਇੱਕ ਤਾਂ ਨਿਤਨੇਮ ਨਾ ਛੱਡਿਆ ਕਰੋ, ਤੜਕੇ ਉੱਠ ਕੇ ਇਸ਼ਨਾਨ ਕਰਨਾ ਠੰਡੇ ਪਾਣੀ ਨਾਲ, ਤੇ ਠੰਡੇ ਪਾਣੀ ਨਾਲ ਇਸ਼ਨਾਨ ਕਰਕੇ ਬਾਣੀ ਪੜ, ਜਿਹੜਾ ਸਿਆਲ ਨੂੰ ਵੀ ਠੰਡੇ ਪਾਣੀ ਨਾਲ ਨਹੀਂ ਲਾਉਂਦਾ, ਤੇ ਭਾਈ ਗੁਰਮੁਖ ਪਿਆਰਿਓ ਹੈ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਹੁਕਮ ਹੈ ਵੀ ਠੰਡੇ ਪਾਣੀ ਨਾਲ ਪਾਉਣਾ, ਜਿਹੜਾ ਕੀਚਰ ਲੱਗਦਾ ਕੀਚਰ ਦਾ ਵਿੱਤ ਬੰਦੇ ਨੂੰ ਜਾਂ ਬੱਚਿਆਂ ਨੂੰ ਜਾਂ ਬਿਮਾਰਾਂ ਨੂੰ ਉਹ ਲੈ ਸਕਦੇ, ਨਹੀਂ ਤਾਂ ਰਹਿਤ ਨਾਮਿਆਂ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਰਹਿਤ ਨਾਮੇ ਨੇ ਉਹਨੂੰ ਦਿੱਤਿਆ, ਠੰਡੇ ਪਾਣੀ ਜੋ ਵੀ ਨਾਵੈ ਸੋ ਸਿੱਖ ਤਨਖਾਈਆ ਕਹਾ, ਜਿਹੜਾ ਠੰਡੇ ਪਾਣੀ ਨਾਲ ਇਸ਼ਨਾਨ ਕਰਕੇ ਪਾਣੀ ਨਹੀਂ ਫੜਦਾ ਉਹ ਗੁਰੂ ਦੇ ਦਰ ਦੇ ਪਰਵਾਹ ਨਹੀਂ, ਭਾਵੇਂ ਉਹ ਆਪਣੇ ਆਪ ਨੂੰ ਪਏ ਕਿ ਮੈਂ ਸਿੱਖ ਹਾਂ, ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਸਿੱਖ ਦੇ ਮੋਹਰ ਲਾ ਦੇਣਗੇ ਮੇਰਾ ਸਿੱਖ, ਸਾਹ ਸਤਿਗੁਰੂ ਜੀ ਕਹਿੰਦੇ ਤੁਹਾਡਾ ਅੱਛਾ ਹੋਏ ਜੋ ਕਿ ਸੁਭਾਵ ਸੀ ਤੁਹਾਡਾ ਮਨੀਰ ਧੋਤਾ ਅੱਛਾ ਨਾ ਹੋਏ ਸੀ ਗੁਰੂ ਦੁਆਰੇ ਤੂੰ ਧੋਏ ਅੱਛਾ ਹੋਏ ਸੀ ਮੈਰੇ ਹੱਥੇ ਦਾ ਵਿਚਾਰ ਆਪ ਵਰਤਾਏ ਸੀ ਮਨ ਤੋਂ ਜਾਣੇ ਜਾਏ ਪਾਏ ਸੀ ਇਹ ਪਾਏ ਕਿਹਾ ਹੋਏ ਸੀ ਅਮਰ ਧਾਰ ਦਾ ਨਾਮ ਆਪ ਵਰਤਾਏ ਸੀ ਚੱਲਿਆ ਮਾਸਿਓ ਜਨਮ ਸਵਾਰ ਮਾਜਾ ਪਾਏ ਸੀ ਪਾਠਿਆਂ ਦੇ ਚਾਰਾਂ ਤੱਕ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁੱਲ ਵਰ ਸੋ ਗੁਰੂ ਪਿਆਰਿਓ ਇੱਕ ਜੂਠ ਵੱਲ ਮਹਾਂਪੁਰਸ਼ਾਂ ਦੇ ਸਥਾਨਾਂ ਤੋਂ ਇਹ ਸੇਧ ਮਿਲਦੀ ਹੈ ਕਿ ਵੈਸੇ ਤੁਹਾਨੂੰ ਕਿਤਾਬਾਂ ਵਿੱਚ ਡਰ ਨਹੀਂ ਲੱਗਣੀ ਹੈ ਕਿ ਜੂਠ ਨਾ ਖਾਓ ਤੇ ਇਹ ਗੱਲਾਂ ਤੁਹਾਨੂੰ ਮਹਾਂਪੁਰਸ਼ਾਂ ਦੇ ਸਥਾਨਾਂ ਤੋਂ ਜਿਹੜੇ ਮਹਾਂਪੁਰਸ਼ ਕਾਨੂੰਨ ਬਣਾਵੇ ਉਹਨਾਂ ਤੋਂ ਆਪਣੀ ਕਿਤਾਬਾਂ ਸੇਧ ਲੈਣੀ ਹੈ ਤੇ ਮਹਾਂਪੁਰਸ਼ਾਂ ਦੇ ਸਥਾਨਾਂ ਦੇ ਕਾਨੂੰਨ ਹੈ ਉਹਨੇ ਸੋਚ ਮ ਰੱਖਣੇ ਸੋ ਨਾਨਕ ਸੱਚ ਚਾਹੀਏ ਸੁੱਚ ਹੋਵੇ ਤਾਂ ਸੱਚ ਤੇ ਬਾਕੀ ਜੇ ਝੂਠ ਦੀ ਗੱਲ ਤੁਸੀਂ ਕਰਦੇ ਹੋ ਤਾਂ ਜਿਹੜੀ ਜਗ੍ਹਾ ਤੇ ਸਾਲ ਖੜਦੇ ਆਪਾਂ ਝੂਠੇ ਉਹਨਾਂ ਨੂੰ ਕੁਛ ਲੱਗਾ ਨੀ ਉਹਨਾਂ ਨੂੰ ਸਰਦਾਰ ਸਾਹਿਬ ਜੀ ਹੁੰਦੀ ਹੈ ਕੋਈ ਬੰਦਿਆਂ ਦੇ ਉਹਦੇ ਵਿੱਚੋਂ ਚਾਨਕਾ ਨਿਕਲ ਕੇ ਆਇਆ ਮੈਂ ਨਹੀਂ ਮੈਨੂੰ ਪਰ ਉਹਦੇ ਵਿੱਚ ਕਿਸੇ ਨੂੰ ਮੋਹ ਚੂਣੀ ਭਰ ਕੇ ਪੀਲਾ ਤਾਂ ਪੀਂਦਾ ਨਹੀਂ ਉਹਨੂੰ ਇੰਨੀ ਪਾਣੀ ਸਮਝ ਰਹੇ ਇਸ ਕਰਕੇ ਗੁਰਮੁਖ ਝੂਠ ਦਾ ਧਿਆਨ ਰੱਖਿਆ ਕਰੋ ਜਿਹੜੇ ਕਹਿੰਦੇ ਸਾਡੇ ਪਾਣੀ ਵਿੱਚ ਮਨ ਨਹੀਂ ਲੱਗਦਾ ਨਾਮ ਵਿੱਚ ਮਨ ਨਹੀਂ ਲੱਗਦਾ ਸਾਡੀ ਮਨਗਰਤੀ ਕਿਤਾਬ ਵਿੱਚ ਨਹੀਂ ਆਉਂਦੀ ਜਿਹੜੀ ਕਿਤਾਬ ਵਿੱਚ ਨਹੀਂ ਨਾ ਆਉਂਦੀ ਉਹ ਪਹਿਜ ਰੱਖੋ ਗੁਰੂ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਕਦਮ ਅਨੁਸਾਰ ਮਹਾਂਪੁਰਸ਼ਾਂ ਦੇ ਕਦਮ ਅਨੁਸਾਰ ਉਹ ਆਪਣੀ ਝੂਠ ਦਾ ਤਿਆਗ ਕਰੋ ਭਾਈ ਸੁੱਚਾ ਭੋਜਨ ਗੁਰੂ ਸ਼ਬਦ ਦੇ ਮਨ ਵੀ ਸੁੱਚਾ ਜੇ ਸੁੱਖਾ ਭੋਜਨ ਛਕੋਗੇ ਤੁਹਾਡੀ ਮਨਗਰਤੀ ਮਲੀਨ ਹੋਊ ਇਸ ਕਰਕੇ ਪਹਿਲਾਂ ਸਟੈਂਡ ਇਹੀ ਆ ਉਹਦੇ ਤੋਂ ਬਾਅਦ ਮੈਂ ਹੌਲੀ ਹੌਲੀ ਜਿਹੜੀਆਂ ਮਹਾਂਪੁਰਸ਼ਾਂ ਦੀਆਂ ਚੀਜ਼ਾਂ ਨੇ ਪਹਿਲਾਂ ਸ਼ੁਰੂ ਆਪ ਖਤਮ ਕਰੋ ਤੇ ਆਪਾਂ ਝੂਠ ਨਹੀਂ ਖਾਣੀ ਹੁਣ ਤਕਰੀਬਨ ਤੁਸੀਂ ਸਾਰੇ ਪੈਰ ਸਾਹਮਣੇ ਝੂਠੇ ਖਾਣੇ ਰੋਜ਼ੇ ਕਿਸੇ ਦਾ ਕਹਿੰਦਾ ਭੋਗ ਜਾਂ ਕਿਸੇ ਦਾ ਵਿਆਹ ਜਾਂ ਹੁੰਦੇ ਤੁਸੀਂ ਸਾਰੇ ਝੂਠੇ ਖਾ ਕੇ ਆਉਂਦੇ ਮਨ ਵਿੱਚ ਤਾਂ ਟਿਕਣੀ ਕੋਈ ਮਿਲਦਾ ਮਿਲਦਾ ਹੀ ਹੁੰਦਾ ਜਿਹੜਾ ਪਾਈਏ ਤੋਂ ਰਹਿ ਸਕੂਗਾ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਚੱਕਰ ਵਿੱਚ ਬੜੇ ਬੜੇ ਕਮੇਟੀ ਵਿਵੇਕ ਸਮਝਦੇ ਸੀ ਖਾ ਕੇ ਇੰਨੀ ਪਵਿੱਤਰਤਾਈ ਸੀ ਉਹਨਾਂ ਲਾਗਰੀਆਂ ਦੀ ਜਿਹੜੇ ਪਰਤਾਉਣ ਵਾਲੇ ਆ ਉਹਨਾਂ ਦੀ ਪਵਿੱਤਰਤਾਈ ਰੱਖਣੀ ਇਸ ਕਰਕੇ ਗੁਰਮੁਖ ਪਿਆਰਿਓ ਸਤਿਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਅਸਰ ਦੁਆਰਾ ਉਚਾਰਿਆ ਹੋਇਆ ਦੁਆਰਾ ਮਹਾਂ ਉਹਦੀ ਜਿੰਨੀ ਮਨਬੁੱਧੀ ਮਹਾਂਪੁਰਸ਼ਾਂ ਨੇ ਮਹਿਸੂਸ ਕੀਤੀ ਆ ਉਸ ਮਨਬੁੱਧੀ ਦੇ ਅਨੁਸਾਰ ਜੋ ਸਤਿਗੁਰੂ ਜੀ ਨੇ ਬਖਸ਼ਿਆ ਹੈ ਉਹਦੇ ਅਨੁਸਾਰ ਆਪ ਜੀ ਨੇ ਬਚਨ ਸਾਂਝੇ ਕੀਤੇ ਨੇ ਬਾਕੀ ਮੈਂ ਸਾਰਿਆਂ ਨੂੰ ਇੰਨੀ ਸੰਗਤ ਆਈ ਆ ਬੇਨਤੀ ਕਰਦਾ ਆਪ ਜੀ ਨੂੰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦਾ ਜਨਮ ਦਿਹਾੜਾ ਬਾਬਾ ਜਵਾਲਾ ਸਿੰਘ ਜੀ ਦੇ ਪਰਿਵਾਰ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਸਾਰੀ ਸੰਗਤ ਨੂੰ ਬੇਨਤੀ ਕਰ ਰਹੀ ਉੱਥੇ ਮਹਾਂਪੁਰਸ਼ਾਂ ਦੇ ਜਨਮ ਦਿਹਾੜੇ ਤੇ ਜ਼ਰੂਰ ਪਹੁੰਚਣਾ ਬਾਕੀ ਸਾਰੀ ਸੰਗਤ ਜਿੰਨੇ ਵੀ ਗੁਰਮੁਖ ਪਿਆਰੇ ਰਾਗੀ ਢਾਡੀ ਆਏ ਨੇ ਗੁਰਮੁਖ ਪਿਆਰੇ ਕੱਠਾ ਪਾਠ ਆਏ ਨੇ ਉਹਨਾਂ ਦੇ ਭਜਨ ਦੀ ਸਰਵਣ ਕਰੋ ਸੇਵਾ ਪ੍ਰਵਾਨ ਇੰਨੀ ਸੰਗਤ ਆਈ ਆ ਭਾਈ ਇਹ ਰੌਲੇ ਦਾ ਰਸ ਨਹੀਂ ਕੱਟਣੀ ਚਾਹੀਦੀ ਬੰਦਾ ਇਹ ਗੱਲ ਸੋਚ ਲਵੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਬਚਨ ਹੈ ਜਦੋਂ ਕੋਈ ਰੱਬ ਦੀ ਗੱਲ ਚੱਲਦੀ ਹੋਵੇ ਨਾ ਜਿਹੜਾ ਕੋਈ ਪਿੰਡ ਆਪਣੀਆਂ ਗੱਲਾਂ ਸ਼ੁਰੂ ਕਰਦੇ ਨੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਕੋਈ ਜੰਮ ਦੇ ਮੱਦੇ ਤੋਂ ਬਚੂ ਕਰ ਇਹ ਆਦਮੀ ਰਵਾਦਾ ਹੁੰਦੇ ਆ ਇਹ ਉਲਟਾ ਆਪਣੇ ਸਿਰ ਭਾਰ ਕਰਦੇ ਤੇ ਆਦਮ ਕਰਦੇ ਬਾਤ ਚਲਾਵੇ ਕਹੇ ਸਮੇਂ ਬੰਦਾ ਜੰਮ ਕਰਦਾ ਹਰੀ ਦਾ ਜਪ ਕਰਦੇ ਹਾਂ ਕੋਈ ਗੱਲਾਂ ਸ਼ੁਰੂ ਕਰਦੇ ਨੇ ਸਤਿਗੁਰੂ ਜੀ ਕਹਿੰਦੇ ਪਤਾ ਹੋਇਆ ਜਪ ਨਹੀਂ ਹੁੰਦਾ ਇਸ ਕਰਕੇ ਸਤ ਸੰਗਤ ਵਿੱਚ ਆ ਕੇ ਆਪਣੀਆਂ ਗੱਲਾਂ ਬਾਹਰੇ ਛੱਡ ਕੇ ਆ ਜਾਣਾ ਚਾਹੀਦੀਆਂ ਤਾਂ ਜੇ ਕਿਸੇ ਦੇ ਕਰਮਾਂ ਦੀ ਪਛਾਣ ਕਰਨੀ ਹੋਵੇ ਤੇ ਬੰਦੇ ਦੇ ਕਰਮ ਵੱਡੇ ਨੇ ਭਾਗ ਵੱਡੇ ਨੇ ਮਾੜੇ ਨੇ ਤਾਂ ਤੁਹਾਨੂੰ ਇਸਦਾ ਨਹੀਂ ਪਤਾ ਲੱਗੂਗਾ ਕਿ ਪੈਸੇ ਜ਼ਿਆਦਾ ਤੇ ਕਰਮ ਵੱਡੇ ਤੁਹਾਨੂੰ ਕਰਮ ਪਤਾ ਲੱਗੂਗਾ ਵੀ ਸਤ ਸੰਗਤ ਵਿੱਚ ਚਲੇ ਮਹਾਂਪੁਰਸ਼ਾਂ ਦਾ ਪ੍ਰਮਾਣ ਹੈ ਭਾਗ ਕਰਮਹੀਣ ਜੇ ਖੇਤੀ ਕਰੇ ਮੀਂਹ ਪਵੇ ਜਾਂ ਹੋਏ ਜਾਂ ਐਨ ਪੈ ਕੇ ਫਸਲ ਖਰਾਬ ਹੋ ਜਾਂ ਮੀਂਹ ਨਾ ਖਰਾਬ ਹੋ ਕਰਮਹੀਣ ਜੇ ਖੇਤੀ ਕਰੇ ਘਾਟਾ ਪਵੇ ਜਾਂ ਉਧਾਰ ਕਰੇ ਕਰਮਹੀਣ ਸੰਗਤ ਕਰੇ ਜਾਂ ਸੋਵੇ ਜਾਂ ਧੰਨਾ ਕਰੇ ਇਹ ਤਿੰਨ ਦੋ ਬੰਦਾ ਕਰਮਹੀਣ ਤਾਂ ਤੁਲਸੀ ਦਾ ਆਦਿ ਕਹਿੰਦੇ ਤੁਲਸੀ ਮੂਲ ਕਰਮ ਤੇ ਅੱਜ ਸੁਣਿਆ ਨਾ ਜਾਏ ਕਹਿ ਉਹਨੇ ਕਿਉਂ ਚੱਲੇ ਕਹਿ ਹੋਰੇ ਬਾਪ ਚਲਾਏ ਕਹਿੰਦੇ ਜੇ ਸਾਨੂੰ ਮਨਾਉਣਾ ਨਾ ਹੋਵੇ ਤਾਂ ਹਰੀ ਦਾ ਜਲ ਸੁਣਿਆ ਨਹੀਂ ਜਾ ਸਕਦਾ। ਸੋ ਇਸ ਕਰਕੇ ਸਾਨੂੰ ਸੰਗਤ ਵਿੱਚ ਆ ਕੇ ਆਪਣੀਆਂ ਗੱਲਾਂ ਨਾਲ ਕਿਹਾ ਕਰੋ, ਆਪਣੀਆਂ ਦਾ ਪੂਰਾ ਕਰਕੇ ਰੱਖਿਆ ਹੀ ਕਿ ਸੋਨੇ ਕਿਸੇ ਦੀ ਗੱਲ ਕਿ ਤੁਹਾਨੂੰ ਸੋਨੇ ਵਿੱਚ ਵੀ ਤਰੱਕੀ ਹੁੰਦੀ ਆ। ਸੋ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਰਾਜੀ ਤੁਹਾਡੀ ਆਏ ਤੁਹਾਨੂੰ ਕੁਝ ਸੁਣਨ ਵਾਸਤੇ, ਤੁਹਾਡਾ ਸੁਣਨ ਵਾਸਤੇ ਨਹੀਂ ਆਏ, ਮੈਂ ਰੌਲਾ ਰਾਲਾ ਸੁਣਨ ਲਈ ਨਹੀਂ ਆਏ, ਜੇ ਤੁਹਾਨੂੰ ਸੁਣਾਉਣ ਆਏ ਗੁਰੂ ਜੀ ਗੱਲ ਤੇ ਗੁਰੂ ਦੀ ਗੱਲ ਜ਼ਰੂਰ ਸੁਣ, ਜਿਹੜਾ ਗੁਰੂ ਦੀ ਗੱਲ ਸੁਣਦਾ ਉਹ ਕਿਸੇ ਦੀ ਨਹੀਂ। ਇਸ ਕਰਕੇ ਭਾਈ ਮੇਰੀ ਬੇਨਤੀ ਆ ਸਾਰਿਆਂ ਨੂੰ ਜਿਹੜੇ ਗੱਲਾਂ ਕਰਕੇ ਬਾਹਰ ਸਾਨੂੰ ਬਾਹਰ ਖੁੱਲੇ ਗਏ ਹਨ ਉੱਥੇ ਲਾਓ। ਇਸ ਕਰਕੇ ਇਸ ਸਰਕਾਰ ਵਿੱਚ ਸ਼ਾਂਤੀ ਰੱਖੋ ਭਾਈ, ਸਤਿਗੁਰੂ ਦਾ ਬਣ ਦਿਓ, ਇਹ ਸਤਿਗੁਰੂ ਦਾ ਪ੍ਰਭਾਵ ਹੈ ਜਿਹੜਾ